ਸੁਲੇਮਾਨ ਕਾਜੀ ਦੀ ਪ੍ਰੇਤ ਜੁਨੀ ਤੋਂ ਕਲਿਆਣ। ਆਪ ਜੀ ਹਰੇਕ ਸਾਲ ਯੂਪੀ ਦੇ ਇਲਾਕੇ ਨੂੰ 3 ਮਹੀਨਿਆਂ ਦਾ ਸਮਾਂ ਬਖਸ਼ਦੇ। ਰਹਿਸ਼ ਆਪਣੇ ਪਰਮ ਪ੍ਰੀਤਵਾਨ ਗੁਰਮੁਖਾਂ ਦੇ ਬਣਾਏ ਭੋਰੇ ਵਿਚ ਆਪੜ ਰੱਖਦੇ। ਸਮਾਂ ਸਾਰੇ ਸ਼ਹਿਰਾਂ ਨੂੰ ਵੰਡ ਕੇ ਦਿੰਦੇ। ਮੇਰਠ, ਮੁਜ਼ੱਫਰਨਗਰ, ਗਾਜ਼ੀਆਬਾਦ, ਦੌਰਾਲੇ, ਮੁਰਾਦਾਬਾਦ, ਬੁਲੰਦ ਸ਼ਹਿਰ, ਖਤੌਲੀ ਆਦਿਕ ਥਾਵਾਂ ਤੇ ਕੀਰਤਨ ਕਰਦੇ। ਇੱਕ ਦਫਾ ਆਪ ਜੀ ਹਾਪੜ ਠਹਿਰੇ ਸਨ। 17:10-17:67 ਨੂੰ ਸਵੇਰੇ ਕੁਰਸੀ ਦੇ ਸਮੇਂ, ਜੋ ਕਿ 8 ਤੋਂ 9 ਵਜੇ ਤੱਕ ਹਰ ਰੋਜ ਪਰਮਾਰਥਕ ਬਚਨਾਂ ਵਾਸਤੇ 1 ਘੰਟਾ ਖੁੱਲਾ ਦਰਸ਼ਨ ਬਖਸ਼ਦੇ। 26 ਸਾਲ ਦੀ ਉਮਰ ਦਾ ਇੱਕ ਨੌਜਵਾਨ ਸਾਹਮਣੇ ਬੈਠਾ, ਸਿਰ ਦੇ ਵਾਲ ਕੱਟੇ, ਦਾੜੀ ਵੀ ਸਫ਼ਾ, ਮੌਲਵੀ ਟਾਈਪ ਦੀਆਂ ਮੁੱਛਾਂ, ਫਟੇ ਪੁਰਾਣੇ ਤੇ ਮੈਲ ਦੇ ਭਰੇ ਹੋਏ ਖੱਦਰ ਦੇ ਵਸਤਰ ਉਸ ਦੇ ਵਿਚ ਪਾਉਣ ਆਈ ਤੇ ਹਜੂਰ ਦੇ ਸਾਹਮਣੇ ਸਿਰ ਹਿਲਾ ਕੇ ਖੇਡਣ ਲੱਗਾ ਅਤੇ ਉਰਦੂ ਵਿਚ ਬੋਲਣ ਲੱਗ ਪਿਆ। ਆਪ ਜੀ ਨੇ ਕਿਹਾ, ਕਿਉਂ ਬਈ, ਕੀ ਗੱਲ ਹੈ, ਤੂੰ ਕੌਣ ਹੈ? ਉਸ ਨੇ ਅਰਜ ਕੀਤੀ ਕਿ ਮੇਰੀ ਬੇਨਤੀ ਅਲੱਗ ਹੋ ਕੇ ਸੁਣੋ। ਹੁਕਮ ਕੀਤਾ, ਅੱਜ ਤਾਂ ਕੁਰਸੀ ਤੋਂ ਉੱਠਣ ਦਾ ਸਮਾਂ ਹੋ ਗਿਆ ਹੈ, ਹੁਣ ਕੱਲ ਸੁਣਾਂਗੇ। ਦੂਸਰੇ ਦਿਨ 18:10-17 ਨੂੰ ਕੁਝ ਕੁ ਖਾਸ ਪ੍ਰੇਮੀਆਂ ਦੇ ਸਾਹਮਣੇ ਆਪਣੇ ਪਾਸ ਭੋਰੇ ਵਿਚ ਬੁਲਾ ਲਿਆ ਤੇ ਆਖਿਆ, 10 ਵਜੇ ਕੀ ਗੱਲ ਹੈ? ਤਾਂ ਉਸ ਰੂਹ ਨੇ ਫੇਰ ਉਸ ਆਦਮੀ ਵਿਚ ਪ੍ਰਵੇਸ਼ ਹੋ ਕੇ ਸਿਰ ਮਾਰਦਿਆਂ ਉਰਦੂ ਵਿਚ ਵਚਨ ਕੀਤੇ, ਮਹਾਰਾਜ, ਮੈਂ ਸੁਲੇਮਾਨ ਨਾਮ ਦਾ ਸ਼ਾਹੀ ਕਾਜੀ ਸਾਂ, ਜੋ ਹੁਣ ਪ੍ਰੇਤ ਜੁਨੀ ਵਿਚ ਦੁੱਖ ਭੋਗ ਰਿਹਾ ਹਾਂ। ਅੱਜ ਤੋਂ 1000 ਸਾਲ ਪਹਿਲਾਂ ਈਰਾਨ ਤੋਂ ਮਹਿਮੂਦ ਗਜਨਵੀ ਦੇ ਪਹਿਲੇ ਹੱਲੇ ਸਮੇਂ ਉਸ ਦੇ ਨਾਲ ਹਿੰਦੁਸਤਾਨ ਵਿਚ ਆਇਆ ਸੀ। ਉਹ ਤਾਂ ਇਸ ਦੇਸ਼ ਦਾ ਹੁਸਨ ਤੇ ਦੌਲਤ ਲੁੱਟ ਕੇ ਵਾਪਸ ਮੁੜ ਗਿਆ। ਮੈਂ ਸਹਾਰਨਪੁਰ ਦੇ ਪਾਸ ਮੁਗਲ ਖੇੜੇ ਪਿੰਡ ਵਿਚ ਠਹਿਰ ਗਿਆ। ਮੇਰੀਆਂ 3 ਬੇਗਵਾਂ ਤੇ 1 ਸੁੰਦਰ ਲੜਕੀ ਸੀ। ਇਹ ਲੜਕਾ ਜਿਸ ਦੇ ਵਿਚ ਮੈਂ ਪ੍ਰਵੇਸ਼ ਹਾਂ, ਉਸ ਸਮੇਂ ਹਿੰਦੂ ਪਟਵਾਰੀ ਸੀ। ਮੇਰੀ ਲੜਕੀ ਨੂੰ ਲਵਾ ਅਪਮਾਨ ਕਰਕੇ ਲੈ ਗਿਆ। ਮੈਂ ਲੱਭਦਾ ਰਿਹਾ ਪਰ ਮਿਲਿਆ ਨਾ। ਭੂਤ ਵਿਦਿਆ ਦਾ ਜਾਣੂ ਸਾਂ, ਐਵੇਂ ਹੀ ਕਿਸੇ ਮਗਰ ਭੂਤ ਛੱਡ ਕੇ ਉਸ ਤੋਂ ਪੈਸੇ ਲੈ ਕੇ ਕੱਢਣੇ, ਤਵਸ ਵਿਚ ਬੇਅੰਤ ਬੇਗੁਨਾਹ ਹਿੰਦੂ ਕਤਲ ਕਰਵਾਏ। ਨਿਵਾਜਾਂ ਵੀ ਪੜਦਾ, ਰੋਜੇ ਵੀ ਰੱਖਦਾ, ਪਰ ਦਿਖਾਵੇ ਵਾਸਤੇ ਸੀ ਨਗੋਰਾ, ਬੇਪੀਰਾ। 70 ਸਾਲ ਦੀ ਉਮਰ ਵਿਚ ਮੇਰੀ ਮੌਤ ਹੋ ਗਈ। ਉਸੇ ਪਿੰਡ ਮੇਰੀ ਕਬਰ ਮਜੌਰ ਬਣੀ ਹੈ, ਜਿਸ ਨੂੰ ਭੁੱਲੜ ਕਹੋ ਜਾਂ ਸ਼ਰਧਾਲੂ ਲੋਕ ਅੱਜ ਤੱਕ ਪੂਜਦੇ ਹਨ। ਜਦੋਂ ਮੈਨੂੰ ਧਰਮ ਰਾਜਾ ਦੇ ਦੂਤਾਂ ਨੇ ਮਾਰਦਿਆਂ ਕੁੱਟਦਿਆਂ ਮੇਰੀ ਹਾਲਤ ਵਿਚ ਧਰਮ ਰਾਜਾ ਦੇ ਪੇਸ਼ ਕੀਤਾ, ਅਗਨੀ ਨਾਲ ਤਾਏ ਲਾਲ ਤਾਂਬੇ ਵਾਂਗ ਭਖਦਾ ਚਿਹਰਾ, ਦੁੱਧ ਚਿੱਟਾ ਦਾੜਾ, 16 ਕੁਆਂ ਵਿਚ ਉਸਦਾ ਸਿੰਘਾਸਣ ਮੈਂ ਦੇਖ ਕੇ ਕੰਬਣ ਲੱਗ ਪਿਆ। ਉਸ ਨੇ ਮੇਰੇ ਗਨਾਹਾਂ ਵੱਲ ਤੱਕਿਆ। ਨਿਗੋਰਾ ਹੋਣ ਦੀ ਵਜ੍ਹਾ ਨਾਲ 1000 ਵਰ੍ਹਾ ਪ੍ਰੇਤ ਜੁਨੀ ਵਿਚ ਰਹਿਣ ਦੀ ਸਜ਼ਾ ਦੇ ਦਿੱਤੀ। ਮੈਂ ਤਾਂ ਮਾਰ ਕੇ ਅਰਜ ਕੀਤੀ, ਮੇਰਾ ਭਲਾ ਕਿਵੇਂ ਹੋਵੇਗਾ? ਉਸ ਨੇ ਕਿਹਾ, ਸਜ਼ਾ ਦਾ ਸਮਾਂ ਖਤਮ ਹੋਣ ਤੋਂ ਕਿਸੇ ਪੂਰਨ ਮਹਾਂਪੁਰਸ਼ ਦੀ ਸੰਗ ਦੁਆਰਾ ਤੈਨੂੰ ਪ੍ਰੇਤ ਜੁਨੀ ਤੋਂ ਛੁਟਕਾਰਾ ਮਿਲੇਗਾ। ਮੈਂ ਬੜਾ ਸੜਦਾ ਬਲਦਾ ਤੇ ਤੜਫਦਾ ਦੁਖੀ ਹੁੰਦਾ ਬਦਰੂ ਵਿਚ ਭਟਕ ਰਿਹਾ ਹਾਂ। ਪ੍ਰੇਤ ਜੂਨ 2 ਤੱਤਾਂ ਦੇ ਸੂਖਮ ਸਰੀਰ ਵਾਲੀ ਹੁੰਦੀ ਹੈ, ਅੱਗ ਤੇ ਹਵਾ, ਹੱਡੀਆਂ, ਕੋਲੇ ਤੇ ਗੰਦਗੀ ਖਾਣ ਨੂੰ ਮਿਲਦੀ ਹੈ। ਸਵਾ ਮਨ ਦੀ ਭੁੱਖ ਤੇ ਸੂਈ ਦੇ ਨੱਕੇ ਜਿਤਨਾ ਮੁੱਖ ਹੁੰਦਾ ਹੈ। ਸਦੀਵੀ ਭਟਕਦਾ ਤੇ ਦੁਖੀ ਹੁੰਦਾ ਫਿਰਦਾ ਹਾਂ, ਕਿਤੇ ਵੀ ਟਿਕਾਉ ਤੇ ਸ਼ਾਂਤੀ ਨਹੀਂ। 1 ਮਿੰਟ ਵਿਚ ਸਾਰੀ ਦੁਨੀਆਂ ਦਾ ਚੱਕਰ ਕੱਟ ਸਕਦਾ ਹਾਂ। ਆਪ ਮੇਰੇ ਤੇ ਤਰਸ ਕਰੋ, ਉਹ ਸਮਾਂ ਵੀ ਆ ਗਿਆ ਤੇ ਪੂਰਨ ਪੁਰਸ਼ ਵੀ ਮਿਲ ਪਏ। ਤਬਦੀਲੀ ਤੋਂ ਬਾਅਦ ਇਸ ਲੜਕੇ ਦੇ ਪਿਤਾ, ਜਿਸ ਵਿਚ ਮੈਂ ਪ੍ਰਵੇਸ਼ ਹਾਂ, ਡਾਕਟਰ ਸ਼ੇਰ ਸਿੰਘ ਨੂੰ ਉਸੇ ਪਿੰਡ ਮੁਗਲ ਖੇੜੇ ਜ਼ਮੀਨ ਅਲਾਟ ਹੋ ਗਈ। ਅੱਜ ਤੋਂ 7 ਸਾਲ ਪਹਿਲਾਂ ਜਦੋਂ ਇਹ 19ਵੇਂ ਸਾਲ 9ਵੀਂ ਜਮਾਤ ਵਿਚ ਪੜ੍ਹਦਾ ਸੀ, ਇਸ ਨੇ ਮੇਰੀ ਕਬਰ ਤੇ ਵਿਛਾਵ ਕਰ ਦਿੱਤਾ। ਮੈਂ ਇਸ ਨੂੰ ਇਕੱਠਾ ਕਰਕੇ ਗ੍ਰਸ ਲਿਆ, 4 ਸਾਲ ਬੋਲਣ ਹੀ ਨਹੀਂ ਦਿੱਤਾ। ਕਈ ਥਾਵਾਂ ਤੇ ਲੈ ਕੇ ਗਏ ਪਰ ਕਾਮਯਾਬ ਨਾ ਹੋਏ। ਫਿਰ ਜਦੋਂ ਡੇਰਾ ਵਿਭਾਗ ਸਿੰਘ ਇਸ ਨੂੰ ਲੈ ਕੇ ਗਏ, ਧੌਲੀ ਤਾਰ ਹੇਠਾਂ ਸਿਰ ਕੀਤਾ, ਜਦੋਂ ਉੱਪਰ ਪਾਣੀ ਪਿਆ ਤਾਂ ਮੈਂ ਬੋਲਿਆ ਕਿ ਮੇਰਾ ਨਾਮ ਸੁਲੇਮਾਨ ਸੀ ਤੇ ਸ਼ਾਹੀ ਕਾਜੀ ਸਾਂ, ਹੁਣ ਪ੍ਰੇਤ ਬਣ ਕੇ ਇਸ ਮੋਹਨ ਸਿੰਘ ਦੇ ਅੰਦਰ ਪ੍ਰਵੇਸ਼ ਹੋਇਆ ਹਾਂ, ਪਰ ਮੇਰਾ ਹਿੰਦੁਸਤਾਨ ਭਰ ਵਿਚ ਚੈਲੰਜ ਹੈ ਕਿ ਇਸ ਦੇ ਅੰਦਰੋਂ ਕੋਈ ਵੀ ਮੈਨੂੰ ਕੱਢ ਨਹੀਂ ਸਕਦਾ। ਇਸ ਦਾ ਪਿਤਾ ਕਈ ਮਾਂਦਰੀਆਂ ਕੋਲ ਲੈ ਕੇ ਗਿਆ, ਜੋ ਮੰਤਰ ਉਹ ਬੋਲਦੇ ਮੈਂ ਨਾਲ ਹੀ ਪੜ ਕੇ ਉਸ ਦਾ ਮੰਤਰ ਕੱਟ ਦਿੰਦਾ ਅਤੇ ਇਹ ਵੀ ਕਹਿੰਦਾ, ਜੇਕਰ ਆਪਣੀ ਸੁੱਖ ਚਾਹੁੰਦੇ ਹੋ ਇਸ ਨੂੰ ਰਾਜੀ ਕਰਨ ਦਾ ਖਿਆਲ ਛੱਡ ਦੇਵੋ। ਇਹ ਸੁਣ ਕੇ ਉਹ ਡਰ ਜਾਂਦੇ। ਜਦੋਂ ਕਿਸੇ ਦੇ ਮੰਤਰ ਦਾ ਅਸਰ ਨਾ ਹੋਇਆ ਤਾਂ ਇਹ ਕਈ ਮਹਾਂਪੁਰਸ਼ਾਂ ਪਾਸ ਵੀ ਲੈ ਕੇ ਗਏ, ਪਰ ਮੈਂ ਉਹਨਾਂ ਤੋਂ ਵੀ ਕਾਬੂ ਨਾ ਆਇਆ, ਕਿਉਂਕਿ ਮੈਂ ਤਾਂ ਨਜਾਤ ਮੁਕਤੀ ਚਾਹੁੰਦਾ ਸਾਂ। ਉਹ ਕਿਸੇ ਪਾਸ ਹੈ ਨਹੀਂ ਸੀ। ਸੋ ਗਰੀਬ ਨਵਾਜ, ਆਪ ਹੁਣ ਮੇਰੇ ਤੇ ਕਿਰਪਾ ਕਰੋ, ਪ੍ਰੇਤ ਜਿਨੀ ਤੋਂ ਛਡਾਓ, ਮੈਂ ਬੜਾ ਦੁਖੀ ਹਾਂ। ਹਜ਼ੂਰ ਨੇ ਬਚਨ ਕੀਤਾ, ਮੁਕਤੀ ਜੁਗਤੀ ਨਾਲ ਮਿਲਦੀ ਹੈ, ਧੱਕੇ ਨਾਲ ਨਹੀਂ। ਤੈਨੂੰ ਪ੍ਰੇਤ ਜੂਨ ਤੋਂ ਮੁਕਤ ਕਰਕੇ ਮਨੁੱਖਾ ਜਨਮ ਦੇ ਦਿੰਦੇ ਹਾਂ, ਫੇਰ ਭਜਨ ਸਿਮਰਨ ਦੁਆਰਾ ਮੁਕਤੀ ਪਾ ਲਵੀ। ਮਹਾਂਪੁਰਸ਼ ਪਰਮੇਸ਼ਰ ਦੀ ਮਰਿਆਦਾ ਨੂੰ ਵਿਗਾੜਦੇ ਨਹੀਂ, ਉਹ ਤਾਂ ਕਾਇਮ ਕਰਨ ਵਾਸਤੇ ਆਉਂਦੇ ਹਨ। ਉਹ ਮੋਹਨ ਸਿੰਘ ਤਾਂ ਮੂਲੀ ਅੰਗਰੇਜ਼ੀ ਤੇ ਪੰਜਾਬੀ ਦਾ ਜਾਣੂ ਸੀ, ਅਤੇ ਉਹ ਸੁਲੇਮਾਨ ਤਾਂ ਫਾਰਸੀ ਦਾ, ਆਲਮ ਉਰਦੂ ਵਿਚ ਬੋਲਦਾ ਸੀ, ਕੁਰਾਨ ਦੀਆਂ ਆਯਤਾਂ ਦਾ ਬੜਾ ਸੁੰਦਰ ਪਾਠ ਬੋਲ ਕੇ ਅਰਥ ਕਰਦਾ ਸੀ। ਲੇਖਕ ਨੇ ਆਪ ਵੀ ਉਸ ਨਾਲ ਬਚਨ ਕੀਤੇ ਸਨ, ਅਤੇ ਪ੍ਰੇਮੀਆਂ ਨੇ ਉਹ ਬਚਨ ਟੇਪ ਰਿਕਾਰਡ ਵੀ ਕੀਤੇ ਹਨ, ਜੋ ਹੁਣ ਵੀ ਸੁਣੇ ਜਾ ਸਕਦੇ ਹਨ। ਗੁਰਬਾਣੀ ਵਿਚ ਵੀ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਲਿਖੀਆਂ ਹਨ, ਯਥਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਪ੍ਰੇਤ ਪਿੰਜਰ ਮਹਿ ਦੁਖ ਕਨੇਰੇ, ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਬਲ ਬਲ ਔਤਰੈ, ਅਤੇ ਗੁਰ ਇਤਿਹਾਸ ਦੀ ਪੜਚੋਲ ਕੀਤਿਆਂ ਵੀ ਇਹ ਭੂਤ ਪ੍ਰੇਤ ਜੂਨਾਂ ਸਿੱਧ ਹੁੰਦੀਆਂ ਹਨ, ਜੈਸਾ ਕਿ ਤੀਸਰੇ ਪਾਤਸ਼ਾਹ ਜੀ ਨੇ ਸਤਿਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਭੂਤਾਂ ਪ੍ਰੇਤਾਂ ਦੀ ਉਜਾੜ ਕੀਤੀ ਧਰਤੀ ਗੋਇੰਦਵਾਲ ਨੂੰ ਵਸਾਇਆ, ਅਤੇ ਉਹ ਸਾਰੀਆਂ ਗੁਪਤ ਰੂਹਾਂ ਡੱਲੇ ਵਾਸੀ ਭਾਈ ਲਾਲੋ ਸਿੱਖ ਦੀ ਸੇਵਾ ਵਿਚ ਦੇ ਦਿੱਤੀਆਂ। ਫਿਰ ਪੰਚਮ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸਮੇਂ ਭਾਈ ਬਹਿਲੋ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਹੋ ਹੀ ਬਦਰੂਹਾਂ ਉਸ ਦੇ ਅਧੀਨ ਕਰ ਦਿੱਤੀਆਂ। ਭਾਈ ਬਹਿਲੋ ਦੇ ਪੋਤਰੇ ਭਾਈ ਭਗਤੇ ਨੇ ਭਗਤਾ ਨਾਮ ਦਾ ਨਗਰ ਵਸਾਇਆ, ਜੋ ਉਸ ਪਿੰਡ ਵਿਚ ਭੂਤਾਂ ਦਾ ਖੂਹ ਮਸ਼ਹੂਰ ਹੈ। ਫਿਰ ਦਸਮ ਪਾਤਸ਼ਾਹ ਜੀ ਨੇ ਬਠਿੰਡੇ ਦੇ ਕਿਲੇ ਵਿਚ ਸੰਡੇ ਦੀ ਬਲੀ ਦੇ ਕੇ ਕਾਣਾ ਅੰਦਿਓ ਕੱਢ ਸਰੰਦ ਭੇਜਿਆ। ਦਿੱਲੀ ਪ੍ਰੇਤ ਵਾਲੀ ਹਵੇਲੀ ਵਿਚ ਸਤਿਗੁਰਾਂ ਦੀ ਔਰੰਗਜ਼ੇਬ ਨੇ ਸ਼ਕਤੀ ਦੇਖਣ ਵਾਸਤੇ ਰਹਿਸ਼ ਕਾਰਵਾਈ। ਨੌਵੇਂ ਪਾਤਸ਼ਾਹ ਜੀ ਦੇ ਝੂਠੇ ਛਿੱਲੜ ਚੂਪ ਕੇ ਉਸ ਬਦਰੂਹ ਦਾ ਭਲਾ ਹੋ ਗਿਆ, ਅਤੇ ਅਨੰਦਪੁਰ ਆਬਾਦ ਕਰਨ ਸਮੇਂ ਮਾਖੋ ਦੈਤ ਦਾ ਭਲਾ ਕੀਤਾ। ਇਤਿਹਾਸਕ ਹੋਰ ਵੀ ਅਨੇਕਾਂ ਇਤਿਹਾਸ ਘਟਨਾਵਾਂ ਹਨ। ਇਸ ਦੀ ਬੇਨਤੀ ਸੁਣ ਕੇ ਦਾਤ ਨੇ ਵਚਨ ਕੀਤਾ, ਦੱਸ ਤੈਨੂੰ ਅਮੀਰ ਦੇ ਘਰ ਭੇਜੀਏ ਕਿ ਗਰੀਬ ਦੇ? ਇਸ ਨੇ ਕਿਹਾ, ਮਹਾਰਾਜ, ਤੁਹਾਡਾ ਸਤਸੰਗੀ ਹੋਵੇ ਚਾਹੇ ਗਰੀਬ ਹੋਵੇ ਚਾਹੇ ਅਮੀਰ, ਮੈਂ ਤਾਂ ਮੁਕਤੀ ਚਾਹੁੰਦਾ ਹਾਂ, ਪਦਾਰਥ ਨਹੀਂ। ਉਸ ਸਮੇਂ ਛੋਟੀ ਲਾਲ ਤੋਂ ਪਿੰਡ ਦਾ ਸਰਦਾਰ ਗੁਰਦੇਵ ਸਿੰਘ ਗਰੇਵਾਲ, ਜਿਸ ਨੂੰ ਗਹਿਗੱਡ ਵੀ ਕਹਿੰਦੇ ਸਨ, ਪਾਸ ਬੈਠਾ ਸਾਰੀ ਵਾਰਤਾਲਾਪ ਸੁਣ ਰਿਹਾ ਸੀ। ਜਿਸ ਦੇ ਕਾਫੀ ਸਮਾਂ ਸ਼ਾਦੀ ਹੋਣ ਤੋਂ ਬਾਅਦ ਇੱਕ ਲੜਕੀ ਹੋ ਕੇ ਫੇਰ ਕੋਈ ਬੱਚਾ ਨਹੀਂ ਸੀ ਹੋਇਆ, ਬੜੇ ਇਲਾਜ ਕਰਵਾ ਚੁੱਕਿਆ ਸੀ। ਦਾਤੇ ਪਾਸ ਵੀ ਕਈ ਵਾਰ ਬੇਨਤੀ ਕੀਤੀ ਸੀ, ਹਜ਼ੂਰ ਸੁਣ ਕੇ ਮੁਸਕਰਾ ਛੱਡਦੇ। ਅੱਜ ਕਹਿਣ ਲੱਗੇ, ਇਸ ਦੇ ਘਰ ਭੇਜ ਦਈਏ। ਉਸਨੇ ਕਿਹਾ, ਜੀ ਭੇਜ ਦੇਵੋ। ਫੇਰ ਗੁਰਦੇਵ ਸਿੰਘ ਨੂੰ ਪੁੱਛਿਆ, ਕਿਉਂ ਬਈ, ਤੇਰੇ ਪਾਸ ਭੇਜ ਦਈਏ? ਉਸਨੇ ਅਰਜ ਕੀਤੀ, ਮਹਾਰਾਜ ਕਰ ਦਿਓ ਕਿਰਪਾ। ਤਾਂ ਆਪਣੇ ਪਾਵਨ ਹੱਥਾਂ ਨਾਲ ਸਿਉ ਦਾ ਪ੍ਰਸ਼ਾਦ ਦੇ ਕੇ ਕਿਹਾ, ਘਰ ਵਾਲੀ ਨੂੰ ਛਕਾ ਦੇ, ਗੁਰੂ ਭਲੀ ਕਰੇਗਾ। ਦਾਤੇ ਦੀ ਬਖਸ਼ਿਸ਼ ਦਾ ਸਦਕਾ 5/8/68 ਮੁਤਾਬਕ 21 ਸਾਵਣ ਨੂੰ ਉਸਦੇ ਘਰ ਲੜਕੇ ਦਾ ਜਨਮ ਹੋਇਆ। ਪਰ ਪ੍ਰੇਤ ਦੀ ਰੂਹ ਜਨਮ ਸਮੇਂ ਤੱਕ ਉਸ ਮੋਹਨ ਸਿੰਘ ਦੇ ਅੰਦਰ ਹੀ ਬੋਲਦੀ ਰਹੀ। ਜਨਮ ਲੈਣ ਤੋਂ 1 ਘੰਟਾ ਪਹਿਲੇ ਸੰਤ ਜੀ ਮਹਾਰਾਜ ਤੋਂ ਆਗਿਆ ਲੈ ਕੇ ਚਲਾ ਗਿਆ। ਹੁਣ ਉਸੇ ਸਮੇਂ ਤੋਂ ਉਹ ਲੜਕਾ ਮੋਹਨ ਸਿੰਘ ਬਿਲਕੁਲ ਠੀਕ ਹੈ। ਜਦੋਂ ਸੰਤ ਜੀ ਮਹਾਰਾਜ ਨੇ ਕਹਿਣਾ, ਤੂੰ ਇਸ ਨੂੰ ਛੱਡ ਕੇ ਚਲਾ ਜਾ, ਤਾਂ ਉਸ ਨੇ ਹਜ਼ੂਰ ਦੇ ਚਰਨ ਫੜ ਕੇ ਅਰਜ ਕੀਤੀ, ਦਾਤਾ ਸਿੱਧਾ ਹੀ ਭੇਜ ਦਿਓ, ਗਰਭ ਦਾ ਕਸ਼ਟ ਨਾ ਦਿਖਾਓ। ਆਪ ਜੀ ਨੇ ਕਿਹਾ, ਮਰਿਆਦਾ ਵੀ ਕੋਈ ਚੀਜ਼ ਹੁੰਦੀ ਹੈ। ਇਸ ਨੇ ਕਹਿਣਾ, ਮਰਿਆਦਾ ਵੀ ਤੁਸਾਂ ਨੇ ਹੀ ਕਾਇਮ ਕੀਤੀ ਹੈ, ਇਸੇ ਤਰ੍ਹਾਂ ਚਰਨਾਂ ਵਿਚ ਹੀ ਰੱਖੋ। ਫੇਰ ਸਿੰਘਾਂ ਨੂੰ ਕਹਿਣਾ, ਮੇਰੇ ਨਾਮ ਦਾ ਗੱਗਾ ਅੱਖਰ ਆਵੇਗਾ, ਨਾਮ ਗੁਰਬਖਸ਼ ਸ਼ੀਸ਼ ਸਿੰਘ ਰੱਖਣਾ। ਸੋ ਉਸੇ ਤਰ੍ਹਾਂ ਹੀ ਹੋਇਆ। ਜਦੋਂ 8/1/74 ਨੂੰ ਕਨੇਚ ਦੀ ਕੂਈ ਤੇ ਅਤਸਰ ਪੂਰਨਮਾਸੀ ਦੇ ਪੁਰਬ ਤੇ ਹੁਕਨਾਮਾ ਲਿਆ ਤਾਂ ਇਹ ਵਾਕ ਆਇਆ, ਗੁਰ ਪਰਮੇਸ਼ਰ ਕਰਨੇ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ, ਰਾਗ ਸੂਹੀ। ਪੰਨਾ 740। ਇਸ ਦਾ ਨਾਮ ਗੁਰਬਖਸ਼ ਸ਼ੀਸ ਸਿੰਘ ਰੱਖਿਆ। ਧੰਨ ਸੰਤ ਜੀ ਮਹਾਰਾਜ। ਨੋਟ: ਹਿੰਦੁਸਤਾਨ ਦੇ ਸਾਰੇ ਅਖਬਾਰ ਨਵੀਸਾਂ ਨੇ ਉਸ ਪ੍ਰੇਤ ਦੇ ਜਨਮ ਲੈਣ ਤੋਂ ਇਹ ਖਬਰ ਛਾਪੀ ਸੀ।